राग गौड़ी गुआरे री अष्टपदी कबीर जी की एक ओंकार सतगुर प्रसाद सुख मांगत दुख आगे आवै।
साहब कबीर जी प्रेम दे नाल उचारण कर दे गुआरे री जाति है गौड़ी दी अष्टपदी एक है कबीर साहब जी एक उदयत रूप परमेश्वर ओंकार सारयां दा प्रकाशक सतगुरां दी कृपा करके प्राप्त हुंदा है उचारण करदे हन।
सुख मांगत दुख आगे आवै।
कोई आदमी विषयां दे सुख दी उस्तत करदा सी कहिंदा सी सानू विषयां दे सुख जिहड़े प्राप्त होण बड़े आनंद माणिए मौजां माणिए भोगां दी उस्तत करदे होए नूं वेख के कबीर जी विरागमई उपदेश दिंदे हन।
सुख मांगत दुख आगे आवै।
भाई जिन्हां विषय सुख नूं मंगदियां होइआं सुख को मांगे सब को दुख न मांगे कोए सुख है को दुख अगला मन मोह करे सिर होए। कहिंदे ने विषय सुख नूं सब कोई मांगदा है दुख नूं कोई नहीं मांगदा पर विषय सुख वाले नूं दुख अगला आके प्राप्त हुंदा है मन मोह रो रो के फिर भोगदे है। इस प्रकार
सुख मांगत दुख आगे आवे।
जिस विषय सुख नूं तू मांगदा प्यारिया ये जमन मन दा दुख तेनु अगे आके प्राप्त होवेगा।
सो सुख हम हो ना मांगिया भाव
सानू साडे पासों तो भाई ये सुख मंगिया चंगा नहीं लगदा सानू तो पाउंदा नहीं ये सुख असी नहीं साहब कबीर कहंदे विशे सुख नु मंगदे हां।
बिखिया अजहो सुरत सुख आसा
कहंदे अजे विशिया माया दे विच इच्छा सुरत लगी हुई है ते आस सुख दी रखदे हो जिन्ना चिर विशिया च सुरत लगी हुई है आत्मानंद जेड़ा सुख ओदी कित्थों आस कर रहे हो नहीं प्राप्त होना।
कैसे हुई है राजा राम निवासा
राजा राम जो सुख रूप आनंद स्वरूप है ओदे च किवें टिका होवेगा नहीं टिका हो सकना जतन करने करके भी।
रहाओ इस सुख ते शिव ब्रह्म डराना
ए जेड़े विशेष सुख दी पे पुरख तू इच्छा करना है एहा जा सुख है शिव जी ने एक बारी समाधि च बैठा ही जदों समुंदर रिड़किया है उस वेले मोहनी अवतार धार के 14 दिन वंडे ते विष्णु आप दा रूप धार के शिवजी नूं कहण लगे शिवजी ए जहर है जिहड़ी ए तूं अपने कंठ च हला सिमरन दे भजन दे ताकत नाल हजम कर लै ते लै चंद्रमा दूई दा मत्थे च टिक्का ला लै। ए सुन के शिवजी कहण लगा अके रतन किवें वंडे सी कहिंदे मोहनी अवतार धार के ਕਹਿੰਦਾ ਉਹ ਸਰੂਪ ਧਾਰ ਕੇ ਵਿਖਾਓ ਤੇ ਤਾਂ ਮੈਂ ਲਵਾਂਗਾ ਜ਼ਹਿਰ ਤੁਹਾਡੇ ਪਾਸੋਂ। ਸ਼ਿਵ ਜੀ ਵਿਸ਼ਨੂੰ ਜੀ ਨੇ ਕਿਹਾ ਤੈਂ ਉਸ ਸਰੂਪ ਨੂੰ ਵੇਖ ਕੇ ਕੀ ਕਰਨਾ ਤੇਰਾ ਚਿੱਤ ਚੱਲ ਨਹੀਂ ਰਹਿਣਾ। ਕਹਿਣ ਲੱਗਾ ਨਹੀਂ ਜੀ ਵਿਖਾਓ। ਮੋਹਣੀ ਅਵਤਾਰ ਜਦੋਂ ਧਾਰਿਆ ਭਗਵਾਨ ਨੇ ਸ਼ਿਵ ਜੀ ਦਾ ਉਸ ਵੇਲੇ ਚਿੱਤ ਇੰਨਾ ਇਸ ਜਿਹੜਾ ਟਿਕਿਆ ਸੀ ਸਮਾਧੀ ਚ ਇੰਨਾ ਡੋਲ ਗਿਆ ਉਸ ਵੇਲੇ ਉਤਪੱਤੀ ਸਾਧ ਸਿੰਘ ਜੀ ਗੋਹੇ ਚ ਹੱਥ ਮਲਣ ਤੋਂ ਗੋਰਖ ਦੀ ਹੋਈ ਹੈ ਤੇ ਮੱਛ ਦੇ ਪੇਟ ਵਿਚ ਡਿੱਗਣੇ ਕਰਕੇ ਸਮੁੰਦਰ ਵਿਚ ਭੱਜਿਆ ਫਿਰਦਾ ਰਿਹਾ ਤੇ ਮਛਿੰਦਰ ਦੀ ਉਤਪੱਤੀ ਹੋਈ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਜਿੰਨੇ ਸ਼ਿਵ ਜੀ ਦੇ ਉਪਾਸ਼ਕ ਸੀ ਜੰਗਮ ਯੋਗੀ ਆਦਿਕ ਸਾਰਿਆਂ ਥਾਈ ਮੋਹਣੀ ਉਤਾਰ ਲਈ ਫਿਰਦਾ ਰਿਹਾ ਸ਼ਿਵ ਜੀ ਭੱਜਿਆ ਫਿਰਦਾ ਰਿਹਾ ਮਗਰ ਮਗਰ ਉਸ ਵੇਲੇ ਸ਼ਿਵ ਜੀ ਦਾ ਪਾਰਾ ਜਿੱਥੇ ਜਿੱਥੇ ਡਿੱਗਿਆ ਉੱਥੇ ਉੱਥੇ ਸਾਧ ਸੰਗਤ ਜੀ ਇਸ ਪ੍ਰਕਾਰ ਸੰਤਾਨ ਦੀ ਉਤਪੱਤੀ ਮੰਨੀ ਗਈ ਹੈ। ਸ਼ਿਵ ਜੀ ਬੜਾ ਡਰਦਾ ਉਦੋਂ ਦਾ ਕਹਿੰਦੇ ਮੋਹਣੀ ਉਤਾਰ ਧਾਰ ਕੇ ਮੇਰਾ ਜਤ ਸਤ ਸਾਰਾ ਤੈਂ ਗੁਆਤਾ ਹੈ ਵਿਸ਼ਨੂੰ। ਇਸ ਪ੍ਰਕਾਰ ਇਸ ਵਿਸ਼ੇ ਸੁਖ ਤੋਂ ਸ਼ਿਵ ਜੀ ਵੀ ਡਰਦਾ ਕਿ ਮੈਨੂੰ ਉਹ ਸੁਖ ਨਾ ਕਦੇ ਪ੍ਰਾਪਤ ਹੋਵੇ।
ਬ੍ਰਹਮ ਡਰਾਨਾ
ਤੇ ਬਰਮਾ ਜੀ ਨੂੰ ਜਦੋਂ ਇਹ ਸੁਖ ਦੀ ਇੱਛਾ ਹੋਈ ਉਸ ਵੇਲੇ ਸੁੰਧ ਤੇ ਬਸੁੰਧ ਦੋ ਦੈਂਤ ਸਨ ਉਹ ਮਾਰੇ ਨਹੀਂ ਸੀ ਜਾਂਦੇ ਵਰ ਲਿਆ ਸੀ ਕਿ ਸਾਨੂੰ ਕੋਈ ਨਾ ਮਾਰ ਸਕੇ ਤੇ ਬ੍ਰਹਮਾ ਨੇ ਕਿਹਾ ਜਦੋਂ ਤੁਸੀਂ ਆਪੋ ਵਿੱਚ ਹੀ ਲੜ ਪਾਓਗੇ ਉਦੋਂ ਮਰ ਜਾਓਗੇ ਤੁਹਾਨੂੰ ਕੋਈ ਨਹੀਂ ਮਾਰ ਸਕੇਗਾ। ਉਸ ਵੇਲੇ ਸੁਣ ਤੇ ਬਸੁੰਧ ਨੇ ਕਿਹਾ ਅਸੀਂ ਆਪੋ ਲੜਨਾ ਹੀ ਨਹੀਂ ਕਹਿੰਦੇ ਤੁਸੀਂ ਫਿਰ ਮਰਨਾ ਹੀ ਨਹੀਂ। ਇਹ ਦੇਵਤਿਆਂ ਨੂੰ ਬਹੁਤ ਦੁੱਖ ਦੇਣ ਲੱਗੇ ਸੁਣ ਤੇ ਬਸੁੰਧ ਜਿਹੜੇ ਦੈਂਤ ਸੀ ਕੁੰਭ ਤੇ ਕੁੰਭ ਹੋਰ ਹੋਏ ਆ ਬ੍ਰਹਮਾ ਇਹ ਰਾਵਣ ਦੇ ਪੁੱਤਰ ਹੋਏ ਹਨ ਕੁੰਭ ਤੇ ਅਕੁੰਭ ਇਹ ਸੁਣ ਤੇ ਬਸੁੰਧ ਜਿਹੜੇ ਦੈਂਤ ਸੀ ਇਹਨਾਂ ਨੂੰ ਸਾਰੀ ਖਲਕਤ ਦੇ ਨੱਕ ਵਿੱਚ ਜਾਨ ਲਿਆਤੀ ਬੜਾ ਦੁਖੀ ਕੀਤਾ। ਉਸ ਵੇਲੇ ਬ੍ਰਹਮਾ ਨੂੰ ਕਿਹਾ ਵਿਸ਼ਨੂੰ ਨੂੰ ਕਿ ਤੂੰ ਇਹ ਇਹਨਾਂ ਨੂੰ ਵਰ ਦਿੱਤਾ ਹੈ ਇਹ ਹੁਣ ਜਿੱਤੇ ਨਹੀਂ ਜਾਂਦੇ ਇਹਨਾਂ ਦਾ ਕੋਈ ਉਪਾਅ ਕਰ। ਉਸ ਵੇਲੇ ਸਾਰੀ ਦੁਨੀਆਂ ਦੀ ਸੁੰਦਰਤਾ ਖਿੱਚ ਕੇ ਤਲੋਤਮਾ ਨਾਵੇਂ ਲੜਕੀ ਰਚਨਾ ਕੀਤੀ ਬ੍ਰਹਮਾ ਨੇ। ਬ੍ਰਹਮਾ ਰਚ ਕਰਕੇ ਜਦੋਂ ਸੁੰਧ ਤੇ ਬਸੁੰਧ ਦੇ ਕੋਲੇ ਭੇਜੀ ਇਹ ਦੈਂਤ ਕਹਿਣ ਲੱਗੇ ਕਿਹਨੂੰ ਵਰਨਾ ਕਹਿੰਦੀ ਜਿਹੜਾ ਤੁਹਾਡੇ ਤਕੜਾ ਹੋਵੇ ਆਪ ਉਹੀ ਜੰਗ ਕਰਕੇ ਇਕੱਠੇ ਵਾਰ ਨਾਲ ਸੰਤੇ ਪਸੰਦ ਮਰ ਗਏ ਸੀ। ਜਦ ਇਹਨਾਂ ਨੂੰ ਮਾਰ ਕੇ ਫਿਰ ਆਈ ਦੂਆ ਨਾਂ ਇਹਦਾ ਸਰਸਤੀ ਹੈ। ਉਸ ਵੇਲੇ ਬ੍ਰਹਮਾ ਦਾ ਚਿੱਤ ਡੋਲ ਗਿਆ। ਬ੍ਰਹਮਾ ਨੂੰ ਉਸ ਵੇਲੇ ਸ਼ਿਵ ਜੀ ਨੂੰ ਤਰਸੂਲ ਮਾਰ ਕੇ ਦਾ ਚਾਰ ਸਿਰ ਬਣਾ ਲਏ ਇਸ ਨੇ, ਪੰਜਵਾਂ ਸਿਰ ਤਰਸੂਲ ਨਾਲ ਕੱਟਤਾ। ਜਦੋਂ ਕੱਟਿਆ ਤੇ ਫਿਰ ਵੀ ਬ੍ਰਹਮਾ ਨੇ ਉਸ ਆਪਣੀ ਪੁੱਤਰੀ ਦੇ ਰਾਹੀਂ ਰੋਹਣੀ ਨਾਵੇਂ ਪੁੱਤ ਪੈਦਾ ਕਰ ਲਿਆ ਸ੍ਰਿਸ਼ਟੀ ਦੇ ਰਾਹੀਂ। ਇਹ ਬ੍ਰਹਮਾ ਦੀ ਹਾਲਤ ਹੋਈ। ਬ੍ਰਹਮਾ ਨੂੰ ਫਿਰ ਉਸ ਵੇਲੇ ਸ਼ਰਮਿੰਦਾ ਹੋਣਾ ਪਿਆ ਵੀ ਬ੍ਰਹਮਾ ਸ਼ਿਵ ਜੀ ਨੇ ਸਿਰ ਕੱਟ ਲਿਆ ਤਰਸੂਲ ਦੇ ਨਾਲ। ਇਸ ਪ੍ਰਕਾਰ ਸ਼ਿਵ ਜੀ ਨੂੰ ਵੀ ਕਹਿੰਦੇ ਬ੍ਰਹਮ ਹੱਤਿਆ ਦਾ ਦੋਸ਼ ਲੱਗ ਗਿਆ, ਮਨ ਸ਼ਿਵ ਜੀ ਦਾ ਵੀ ਡੋਲ ਗਿਆ ਸੀ। ਇਸ ਪ੍ਰਕਾਰ ਦੀ ਹਾਲਤ ਹੋਈ। ਇਸ ਵਿਸ਼ੇ ਸੁਖ ਤੋਂ ਸ਼ਿਵ ਜੀ ਵੀ ਡਰਦਾ ਤੇ ਬ੍ਰਹਮਾ ਨੇ ਜਦੋਂ ਪੰਜ ਮੂੰਹ ਲਾ ਲਏ ਸੀ, ਚਾਰ ਮੂੰਹ ਲਾ ਲਏ ਸੀ, ਉਦੋਂ ਦਾ ਡਰਦਾ ਹੈ ਸ੍ਰਸ਼ਟੀ ਨੂੰ ਤੋਂ ਵੀ ਪੁੱਤਰ ਪੈਦਾ ਕਰ ਲਿਆ ਸੀ।
ਸੋ ਸੁਖ ਹਮੋ ਸਾਚ ਕਰ ਜਾਣੋ,
ਵਿਸ਼ੇ ਸੁਖ ਨੂੰ ਅਸੀਂ ਸੱਚਾ ਕਰਕੇ ਜਾਣੀ ਬੈਠੇ ਹਾਂ, ਸੱਚਾ ਸਮਝ ਕੇ ਉਹਦੇ ਚ ਪਰਚਦੇ ਹਾਂ। ਜਿਨ੍ਹਾਂ ਤੋਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੇ, ਵਿਸ਼ਨੂੰ ਜੀ ਵੀ ਜਿਸ ਵੇਲੇ ਜਲੰਧਰ ਅਵਤਾਰ ਧਾਰ ਰਿਹਾ ਹੈ ਤੇ ਬ੍ਰਿੰਦਾ ਦਾ ਸ਼ਰਾਪ ਕੌਣ ਦਿੱਤਾ, ਬ੍ਰਿੰਦਾ ਜਾ ਤੂੰ ਪੱਥਰ ਬਣ ਜਾ, ਉਦੋਂ ਠਾਕਰ ਬਣ ਕੇ ਉਹਦਾ ਪੂਜੀ ਦਾ ਥਾਂ ਥਾਂ ਵਿੱਚ। ਇਹ ਹਾਲਤ ਤਿੰਨਾਂ ਦੇਵਤਿਆਂ ਦੀ ਇਹਨੇ ਵਿਸ਼ੇ ਸੁਖ ਨੂੰ ਕੀਤੀ। ਉਹ ਸੁਖ ਨੂੰ ਮਾਰਨ ਤਾਹੀਆਂ ਕਹਿ ਮਾਇਆ ਮੋਹੇ ਦੇਵੀ ਸਭ ਦੇਵਾ, ਬ੍ਰਹਮਾ ਵਿਸ਼ਨੂੰ ਮਹਾਂਦੇਵ ਛਲੀਆ। ਇਸ ਪ੍ਰਕਾਰ ਉਹ ਸੁਖ ਵਿਸ਼ੇ ਸੁਖ ਨੂੰ ਅਸੀਂ ਸੱਚਾ ਕਰਕੇ ਸਮਝੇ ਬੈਠੇ ਹਾਂ।
ਸਨਕਾਦਕ ਨਾਰਦ ਮੁਨ ਸਿੱਖ,
ਇਹ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਤੇ ਨਾਰਦ ਮੁਨੀ ਤੇ ਸ਼ੇਸ਼ ਨਾਗ ਆਦਿਕ ਜਿਹੜੇ ਹਨ,
ਤਿੰਨ ਭੀ ਤਨ ਮਹਿ ਮਨ ਨਹੀਂ ਪੇਖਾ।
ਇਹ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਦੇ ਅੰਦਰ ਹੰਕਾਰ ਸੀ ਕਿ ਅਸੀਂ ਬੜੇ ਤਪੱਸੀ ਹੈ। ਇੱਕ ਵਾਰੀ ਆਪਣੇ ਪਿਤਾ ਦੇ ਪਾਸ ਗਏ, ਪਿਤਾ ਨੂੰ ਪੁੱਛਿਆ ਕਿ ਹੇ ਪੁੱਤਰੋ ਮੇਰਾ ਰਾਜ ਪ੍ਰਬੰਧ ਸਾਂਭੋ। ਕਹਿੰਦੇ ਸਲਾਹ ਕਰਕੇ ਪਿਤਾ ਦੱਸਾਂਗੇ। ਵਰਗਤੀ ਪੁਣੇ ਦੇ ਮਾਣ ਵਿੱਚ ਪੈ ਗਏ। ਇੱਕ ਦਿਨ ਬ੍ਰਹਮਾ ਨੂੰ ਆ ਕੇ ਪੁੱਛਣ ਲੱਗੇ ਕਿ ਹੇ ਪਿਤਾ ਇਹ ਦੱਸ ਸਾਡੇ ਤਾਈ ਮਨ ਕਿਵੇਂ ਇਕਾਗਰ ਹੁੰਦਾ ਹੈ ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਹੋ ਕੇ। ਇਹ ਅਕਾਦਸ਼ ਗ੍ਰੰਥ ਵਿੱਚ ਪ੍ਰਸੰਗ ਆਉਂਦਾ ਹੈ। ਸੋ ਉਸ ਵੇਲੇ ਜਦੋਂ ਪੁੱਛਿਆ ਤੇ ਬ੍ਰਹਮਾ ਉੱਤਰ ਨਾ ਦੇ ਸਕਿਆ, ਮਖੌਲ ਕਰਨ ਲੱਗ ਗਏ ਸੰਕਾਦਕ। ਕਹਿੰਦੇ ਸਾਡਾ ਪਿਓ ਕਹਾਉਣਾ ਹੈ, ਤੈਨੂੰ ਉੱਤਰ ਨਹੀਂ ਆਉਂਦਾ ਕਿ ਮਨ ਕਿਵੇਂ ਟਿਕਦਾ ਇੰਦਰੀਆਂ ਤੋਂ ਰਹਿਤ ਹੋ ਕੇ। ਉਸ ਵੇਲੇ ਜਦੋਂ ਇਹਨਾਂ ਨੇ ਆਪਣੇ ਮਾਣ ਕੀਤਾ, ਹੰਕਾਰ ਕੀਤਾ ਕਿ ਸਾਡੇ ਵਰਗਾ ਤਪੱਸੀ ਕੋਈ ਨਹੀਂ, ਬ੍ਰਹਮਾ ਸਨਕ ਸਨਕਾਦਕ ਪਾਏ। ਗੁਰੂ ਸਾਹਿਬ ਜੀ ਨੇ ਲਿਖਿਆ ਸਨਕ ਸਨਕਾਰ ਕੀ ਤਪੱਸਿਆ ਦਾ ਅੰਤ ਹੈ, ਸਨਕ ਸਨਕਾਦਕ ਤਪੱਸਿਆ ਵਾਲਾ ਵੀ ਹੋਰ ਕੋਈ ਨਹੀਂ। ਇਹਨਾਂ ਜਦੋਂ ਮਾਣ ਹੋ ਗਿਆ ਇਹਨਾਂ ਨੂੰ, ਉਸ ਵੇਲੇ ਬ੍ਰਹਮਾ ਨੇ ਅੰਤਰਯਾਮੀ ਨੂੰ ਚੇਤੇ ਕੀਤਾ। ਭਗਵਾਨ ਨੇ ਉਸ ਵੇਲੇ ਹੰਸਾ ਅਵਤਾਰ ਧਾਰਿਆ। ਹੰਸਾ ਅਵਤਾਰ ਧਾਰ ਕੇ ਜਦੋਂ ਬੈਠ ਗਏ, ਸਨਕ ਸਨੰਦ ਨੇ ਇਹਨੂੰ ਵੇਖ ਕੇ ਗਏ ਕੋਲੇ, ਤੁਸੀਂ ਕੌਣ ਹੋ? ਇਹ ਕਹਿਣ ਲੱਗੇ ਤੁਸੀਂ ਕੌਣ ਹੋ? ਕਹਿੰਦੇ ਅਸੀਂ ਬ੍ਰਹਮਾ ਦੇ ਪੁੱਤਰ ਹਾਂ, ਜਨਮ ਦੇ ਵਰਗਤ ਹਾਂ ਅਸੀਂ। ਕਹਿਣ ਲੱਗੇ ਅੱਛਾ ਵਰਗਤ ਹੋ, ਫਿਰ ਅੱਗੇ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ ਕੌਣ ਹੋ? ਤੁਸੀਂ ਤਾਂ ਅਗਿਆਨੀ ਹੋ ਕਿ ਗਿਆਨਵਾਨ ਹੈ ਅਸੀਂ ਤਾਂ ਕਹਿਣ ਲੱਗੇ। ਕਹਿੰਦੇ ਗਿਆਨਵਾਨ ਕਿਵੇਂ ਹੈ ਤੁਸੀਂ? ਪੰਜ ਤੱਤ ਤੇਰੇ ਤੁਹਾਡੇ ਚ ਤੇ ਪੰਜ ਤੱਤ ਮੇਰੇ ਚ ਹੈ। ਇਹ ਤੱਤਾਂ ਨੂੰ ਪੁੱਛਦੇ ਹੋ, ਤੱਤ ਤੁਹਾਡੇ ਚ ਵੀ ਹੈ। ਜੇ ਆਤਮਾਵਾਦ ਪੁੱਛਦੇ, ਆਤਮਾ ਤੁਹਾਡੇ ਚ ਵੀ ਹੈ, ਮੇਰੇ ਚ ਵੀ ਹੈ। ਤੁਹਾਡਾ ਪੁੱਛਣਾ ਨਿਸਬਤ ਹੈ ਸਵਾਲ ਕਰਨਾ। ਜਾਓ ਕਿਸੇ ਨੂੰ ਪ੍ਰਸ਼ਨ ਪੁੱਛ ਕੇ ਆਓ ਤੇ ਫਿਰ ਸਾਡੇ ਕੋਲ ਸਵਾਲ ਕਰਿਓ। ਸੁਣ ਕੇ ਸ਼ਰਮਿੰਦੇ ਹੋ ਗਏ ਸੰਕਾਦਕ। ਸ਼ਰਮਿੰਦੇ ਹੋਣ ਤੋਂ ਫਿਰ ਪੁੱਛਦੇ ਜੀ ਕਿ ਮਨ ਕਿਵੇਂ ਟਿਕਦਾ ਇੰਦਰੀਆਂ ਤੋਂ ਅੰਦਰ ਹੋ ਕੇ? ਇਹਨਾਂ ਨੇ ਕਿਹਾ ਸ਼ਬਦ ਦੇ ਨਾਲ ਟਿਕਦਾ। ਜਦੋਂ ਸ਼ਬਦ ਚਿੱਤ ਜੁੜ ਜਾਵੇ ਉਦੋਂ ਵਿਸ਼ਿਆਂ ਤੋਂ ਰਹਿਤ ਹੋ ਜਾਂਦਾ। ਇਸ ਤਰ੍ਹਾਂ ਬਿਨ ਸ਼ਬਦੇ ਅੰਤ ਦੇ ਅੰਧੇਰਾ, ਚਾਨਣ ਹੋਵੇ ਛੋਟੇ ਹੋਵੇ ਮੇਰਾ, ਜਿਵੇਂ ਗੁਰੂ ਸਾਹਿਬ ਨੂੰ ਬਚਨ ਕਹੇ ਹੈ। ਇਹ ਸੁਣ ਕੇ ਇਹਨਾਂ ਨੂੰ ਸ਼ਾਂਤੀ ਆ ਗਈ ਸੀ। ਇਉਂ ਸੰਕਾਦਕ ਆਦਿਕਾਂ ਦੀ ਕਥਾ ਹੁੰਦੀ ਹੈ। ਇਸੇ ਪ੍ਰਕਾਰ ਨਾਰਦ ਮੁਨੀ ਸੀ, ਇਸ ਨੂੰ 75,000 ਵਾਰਾ ਬੜੀ ਵਿਦਿਆ ਪੜ੍ਹੀ, ਇਸ ਸਾਰੀ ਵਿਦਿਆ ਬਹੁਤ ਸਾਰੀ ਪੜ੍ਹ ਕੇ ਇੱਕ ਦਿਨ ਸੰਕਾਦਕਾਂ ਨੂੰ ਮਿਲਿਆ। ਕਹਿਣ ਲੱਗਾ ਜੀ ਮੈਂ 75,000 ਵਾਰਾ ਹੋ ਗਿਆ ਵਿਦਿਆ ਪੜ੍ਹਦੇ ਨੂੰ, ਉਹ ਮੈਂ ਤਾਂ ਮੈਂ ਵਿਦਿਆ ਮੁੱਕੀ ਹੋਈ ਮੇਰੀ। ਇਹ ਕਹਿਣ ਲੱਗੇ ਤਾਂ ਜੇ ਵਿਦਿਆ ਦਾ ਲੜਮ ਨਹੀਂ ਵੇਖਿਆ, ਵਿਦਿਆ ਤੇਰੀ ਕਿਵੇਂ ਮੁੱਕ ਗਈ? ਫਿਰ ਅੱਗੇ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਈ। ਸੰਕਾਦਕਾਂ ਨੇ ਕਿਹਾ ਹੇ ਨਾਰਦ ਮੁਨੀ, ਸ਼ਾਂਤੀ ਉਹਨਾਂ ਚਿਰ ਨਹੀਂ ਆਉਂਦੀ ਜਿੰਨਾ ਚਿਰ ਅਧਿਆਤਮ ਵਿਦਿਆ ਨਾ ਪੜ੍ਹੀਏ। ਤੂੰ ਨੱਚਣ ਵਾਲੀ, ਟੱਪਣ ਵਾਲੀ, ਗਾਉਣ ਵਾਲੀ, ਵਜਾਉਣ ਵਾਲੀ ਵਿਦਿਆ ਪੜ੍ਹਿਆ। ਫਿਰ ਇਹਨਾਂ ਅਧਿਆਤਮ ਵਿਦਿਆ ਜਿਸ ਵੇਲੇ ਪੁੱਛੀ ਸੰਕਾਦਕਾਂ ਨੂੰ ਦੱਸੀ, ਤੇ ਫਿਰ ਇਹਦੇ ਮਨ ਨੂੰ ਸ਼ਾਂਤੀ ਆਈ ਸੀ। ਇਉਂ ਨਾਰਦ ਮੁਨੀ ਨੂੰ ਫਿਰ ਇਸ ਪ੍ਰਕਾਰ ਨਾਰਦ ਮੁਨੀ ਵੀ ਤੇ ਸ਼ੇਸ਼ ਨਾਗ ਜਿਹੜਾ ਸੀ ਇਹਨੂੰ ਹੰਕਾਰ ਸੀ ਕਿ ਮੈਂ ਪਰਮੇਸ਼ੁਰ ਦੇ ਨਾਵਾਂ ਨੂੰ ਪੂਰੇ ਗਿਣ ਦਿਆਂਗਾ। ਜਿਸ ਵੇਲੇ ਪਰਮੇਸ਼ੁਰ ਦੇ ਨਾਵਾਂ ਨੂੰ ਪੂਰੇ ਨਾ ਗਿਣ ਸਕਿਆ ਉਸ ਵੇਲੇ ਸ਼ੇਸ਼ ਨਾਗ ਨੂੰ ਹਾਰ ਮੰਨਣੀ ਪਈ। ਸਿਰ ਝੁਕਾ ਕੇ ਕਹਿਣ ਲੱਗਾ ਮਹਾਰਾਜ ਤੇਰੇ ਨਾਵਾਂ ਦਾ ਅੰਤ ਨਹੀਂ ਆਉਂਦਾ। ਇਉਂ ਸ਼ੇਸ਼ ਨਾਗ ਆਦਿਕਾਂ ਨੂੰ ਵੀ ਹੰਕਾਰ ਹੋ ਗਿਆ।
ਤਿੰਨ ਭੀ ਤਨ ਮਹਿ ਮਨ ਨਹੀਂ ਪੇਖਾ,
ਇਹਨਾਂ ਨੇ ਵੀ ਤਨ ਸਰੀਰ ਚ ਮਨ ਨੂੰ ਅਕਾਗਰ ਨਹੀਂ ਵੇਖਿਆ। ਇਹ ਮਨ ਦੇ ਚੰਚਲ ਹੀ ਵੇਖਦੇ ਰਹੇ, ਏਡੇ ਏਡੇ ਬਲੀ ਹੋਏ ਹਨ ਇਹ।
ਇਸ ਮਨ ਕੋ ਕੋਈ ਖੋਜੋ ਭਾਈ,
ਇਸ ਮਨ ਨੂੰ ਭਾਈ ਖੋਜਣਾ ਕਰੋ ਸਿਰੋਮਣੀ ਪਰਮੇਸ਼ਰ ਦੀ ਜੋਤ ਨੂੰ।
ਤਨ ਛੁੱਟੇ ਮਨ ਕਹਾਂ ਸਮਾਏ,
ਜਦੋਂ ਸਰੀਰ ਛੁੱਟ ਜੂ ਮਨ ਕਿੱਥੇ ਜਾਵੇਗਾ ਸਮਾਵੇਗਾ, ਇਹ ਦੱਸੋ ਤੁਸੀਂ।
ਗੁਰ ਪ੍ਰਸਾਦੀ ਜੈ ਦਿਓ ਨਾਮ,
ਇਹ ਮਹਾਰਾਜ ਆਪ ਕਿਰਪਾ ਕਰਕੇ ਦੱਸੋ। ਕਹਿੰਦੇ ਗੁਰਾਂ ਦੀ ਕਿਰਪਾ ਕਰਕੇ ਭਗਤ ਜੈ ਦੇਵ ਜੀ ਨੇ ਤੇ ਨਾਮ ਦੇ ਭਗਤ ਜੀ ਨੇ।
ਭਗਤ ਕਾ ਪ੍ਰੇਮ ਇਨ ਹੀ ਹੈ ਜਾਨ,
ਇਹਨਾਂ ਤੇ ਗੁਰੂ ਦੀ ਸਾਹਿਬ ਦੀ ਕਿਰਪਾ ਕਰਕੇ ਭਗਤੀ ਦਾ ਪ੍ਰੇਮ ਹੋਇਆ। ਪ੍ਰੇਮਾ ਭਗਤੀ ਕਰਕੇ ਮਨ ਦੀ ਮਤ ਛੱਡਤੀ, ਵਿਕਾਰ ਛੱਡਤੇ, ਬ੍ਰਹਮ ਵਿੱਚ ਲੀਨ ਹੋਣਾ ਇਹਨਾਂ ਨੇ ਇਸ ਪ੍ਰਕਾਰ ਜਾਣ ਲਿਆ ਹੈ।
ਇਸ ਮਨ ਕੋ ਨਹੀਂ ਆਵਨ ਜਾਨ,
ਇਹ ਮਨ ਜਿਹੜਾ ਜੀਵ ਚੇਤਨ ਸਰੂਪ ਹੈ ਸਿਰੋਮਣੀ, ਇਹਦੇ ਚ ਨਾ ਜਨਮ ਹੈ ਨਾ ਮਰਨਾ ਹੈ, ਆਉਣਾ ਜਾਣਾ ਨਹੀਂ ਹੈ।
ਜਿਸ ਕਾ ਭਰਮ ਗਿਆ ਤਿੰਨ ਸਾਚ ਪਛਾਨਾ,
ਜਿਹਦੇ ਅੰਦਰੋਂ ਭਰਮ ਚਲਿਆ ਗਿਆ ਹੈ ਜੂਨਾਂ ਦਾ, ਇਹ ਭੇਦ ਭਰਮ ਕਰਤੱਵ ਪਰਮ, ਉਹਨਾਂ ਨੇ ਸੱਚ ਸਰੂਪ ਨੂੰ ਪਛਾਣ ਲਿਆ ਹੈ ਕਿ ਮਨ ਉਹ ਜੋਤੀ ਸਰੂਪ ਦੀ ਲਹਿਰ ਹੈ ਇੱਕ।
ਇਸ ਮਨ ਕੋ ਰੂਪ ਨਾ ਰੇਖਿਆ ਕਾਈ,
ਇਹ ਮਨ ਦਾ ਇਹ ਮਨ ਗ੍ਰਹਿ ਕੇ ਮਨ ਉਦਾਸੀ, ਕਿ ਮਨ ਅਵਰਨ ਸਦਾ ਅਵਨਾਸੀ। ਪੰਡਿਤ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜ੍ਹੇ ਉਠਾਵੇਂ ਭਾਰ। ਇਸ ਮਨ ਦਾ ਰੂਪ ਆਕਾਰ ਆਦਿਕ ਕੋਈ ਸੰਕਲਪ ਕਲਪ ਤੋਂ ਬਿਨਾਂ, ਰੇਖ ਲਖੀਰ ਆਦਿਕ ਮਛਕਾ ਸ਼ਾਦ ਕੋਈ ਨਹੀਂ ਹੈ।
ਹੁਕਮੇ ਹੋਇਆ ਹੁਕਮ ਬੂਝ ਸਮਾਈ,
ਇਹ ਤਾਂ ਹੁਕਮ ਦੁਆਰਾ ਹੀ ਸ੍ਰਿਸ਼ਟੀ ਦੇ ਰਚਨ ਵਾਸਤੇ ਪੈਦਾ ਹੋਇਆ ਹੈ। ਜਦੋਂ ਗੁਰਾਂ ਦੁਆਰਾ ਹੁਕਮ ਨੂੰ ਬੁੱਝ ਲਵੇਗਾ, ਸਾਰੇ ਜੋਤਿਸ਼ ਨੂੰ ਸਮਝ ਲਏਗਾ, ਫਿਰ ਉਸ ਵਾਹਿਗੁਰੂ ਚ ਸਮਾ ਜਾਏਗਾ, ਲੀਨ ਹੋ ਜਾਏਗਾ।
ਇਸ ਮਨ ਕਾ ਕੋਈ ਜਾਣੈ ਭੇਦ,
ਇਸ ਮਨ ਦੇ ਅੰਦਰ ਹੀ ਸਾਰਾ ਸੰਸਾਰ ਹੈ। ਉਹ ਸਿਰੋਮਣੀ ਪਰਮੇਸ਼ਰ ਦੀ ਜੋਤ ਹੈ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਸ ਭੇਦ ਨੂੰ ਕੋਈ ਜਾਣ ਲਵੇ,
ਇਹ ਮਨ ਲੀਨ ਭਏ ਸੁਖ ਦੇ,
ਜਦੋਂ ਇਹ ਮਨ ਸਾਧ ਸਿੰਘ ਜੀ ਲੀਨ ਹੋ ਜਾਏਗਾ, ਉਦੋਂ ਦੇਵ ਪ੍ਰਕਾਸ਼ ਸਰੂਪ ਦਾ ਸੁਖ ਪ੍ਰਾਪਤ ਹੋਵੇਗਾ। ਸੁਖਦੇਵ ਵੀ ਜਦੋਂ ਇਹ ਮਨ ਦਾ ਮੰਦਾ ਸੰਕਲਪ ਲੀਨ ਹੋ ਗਿਆ, ਉਦੋਂ ਇਸ ਨੂੰ ਸਰੂਪ ਦੀ ਸਿਖਿਆਤਾ ਹੋਈ ਹੈ। ਸੁਖਦੇਵ ਜਿਹੜਾ ਸੀ, ਇਹਨੂੰ ਮਾਣ ਸੀ ਕਿ ਮੈਂ ਬ੍ਰਾਹਮਣ ਹਾਂ, ਵਿਆਸ ਦਾ ਪੁੱਤਰ ਹਾਂ, ਤੇ ਵਿਆਸ ਨੇ ਕਿਹਾ ਕਿ ਵੀ ਤੂੰ ਮੇਰਾ ਉਪਦੇਸ਼ ਤਾਂ ਮੰਨਦਾ ਨਹੀਂ, ਜਾ ਸਹੀ ਜੇ ਵਿਆਸੀ ਜਨਕ ਰਾਜੇ ਨੂੰ ਗੁਰੂ ਆਪਣਾ ਧਾਰ। ਇਹ ਜਨਕ ਰਾਜਾ ਦੇ ਪਾਸ ਗਿਆ, ਜਨਕ ਰਾਜਾ ਕੀ ਕਰ ਰਿਹਾ ਸੀ ਅੱਗੇ, ਉਦੋਂ ਜੱਗ ਕਰਾ ਰਿਹਾ ਸੀ ਜਨਕ ਰਾਜਾ, ਤੇ ਕਹਿਣ ਲੱਗਾ ਇੱਥੇ ਠਹਿਰੋ, ਹਾਲ ਤੈਨੂੰ ਉਪਦੇਸ਼ ਨਹੀਂ ਮੈਂ ਦੇ ਸਕਦਾ। ਕਹਿਣ ਲੱਗਾ, ਸੰਕਲਪ ਕੀਤਾ, ਕਹਿੰਦੇ ਦੇਖੋ ਇਹ ਰਾਜ ਦੇ ਵਿੱਚ ਬੈਠਾ, ਸੋਨੇ ਦੇ ਥੰਮ ਗੱਡੇ ਹੋਏ ਹੈ ਤੇ ਕੀਲੇ ਗੱਡੇ ਹੋਏ ਹਰਨਾ ਜੜਤ, ਇਹਨੂੰ ਗਿਆਨ ਕਿਵੇਂ ਹੋਊ? ਉਸ ਵੇਲੇ ਜਨਕ ਰਾਜਾ ਨੇ ਕਿਹਾ ਵੀ ਮੇਰੀ ਛਾਤੀ ਤਾਂ ਨਹੀਂ ਗੱਡੇ ਹੋਏ ਕੀਲੇ, ਥੰਮਲੇ ਵੀ ਧਰਤੀ ਤੇ ਹੀ ਖੜੇ ਹੈ, ਤੈਨੂੰ ਕਿਉਂ ਇਹ ਸੰਕਲਪ ਫੁਰ ਗਿਆ? ਚੰਗਾ ਮੈਂ ਵਿਹਲ ਹੋਏ ਤੋਂ ਤੈਨੂੰ ਦਿਆਂਗਾ ਉਪਦੇਸ਼। ਲੈ ਆ ਤੇਲ ਦੀ ਥਾਲੀ ਲੈ ਜਾ, ਤੇ ਸਾਰੇ ਫੇਰਿਆ, ਜੇ ਡੁੱਲ ਗਿਆ ਤੇਲ ਤਾਂ ਮੈਂ ਨਹੀਂ ਉਪਦੇਸ਼ ਦੇਣਾ ਤੈਨੂੰ। ਥਾਲੀ ਭਰ ਕੇ ਸੁਖਦੇਵ ਨੂੰ ਫੜਾ ਦਿੱਤੀ। ਸੁਖਦੇਵ ਸਾਰੇ ਨਮੈਸ਼ੀ ਜਨਕਪੁਰੀ ਦੇ ਉਦਾਲੇ ਇਸ ਨੇ ਤਮਾਸ਼ੇ ਬਣਾ ਤੇ, ਕਿਤੇ ਪਹਿਲਵਾਨਾਂ ਦੀ ਕੁਸ਼ਤੀ ਹੋ ਰਹੀ ਹੈ, ਕਿਤੇ ਨੱਟ ਤਮਾਸ਼ੇ ਕਰ ਰਹੇ ਹੈ, ਇਉਂ ਰੰਗ ਰਾਗ ਹੋ ਰਹੇ ਹੈ। ਸੁਖਦੇਵ ਤੇਲ ਦੀ ਥਾਲੀ ਲੈ ਕੇ ਤੁਰਿਆ, ਲੋਕ ਖਹਿ ਖਹਿ ਕੇ ਇਹਦੇ ਚ ਵੱਜਦੇ ਹੈ, ਇਹਦੀ ਨਿਗਾਹ ਤੇਲ ਵਿੱਚ ਹੈ, ਕਿਤੇ ਤੇਲ ਡੁੱਲ ਨਾ ਜਾਵੇ, ਜਨਕ ਰਾਜੇ ਨੂੰ ਉਪਦੇਸ਼ ਨਹੀਂ ਦੇਣਾ। ਜਦੋਂ ਸਾਰੇ ਫਿਰ ਕੇ ਆਏ, ਲਓ ਮਹਾਰਾਜ ਜੀ ਮੈਂ ਫੇਰ ਲਿਆ ਸਾਰੇ ਥਾਲੀ, ਕਹਿੰਦੇ ਤੇਲ ਤਾਂ ਨਹੀਂ ਡੁੱਲਿਆ? ਕਹਿੰਦੇ ਨਹੀਂ ਜੀ, ਡੁੱਲਣ ਨਹੀਂ ਦਿੱਤਾ। ਕਹਿੰਦੇ ਉਦਾਲੇ ਕੀ ਹੁੰਦਾ ਸੀ ਰੰਗ ਰਾਗ? ਅੱਗੇ ਮਹਾਰਾਜ ਜੇ ਮੈਂ ਵੇਖਦਾ ਤੇਲ ਡੁੱਲ ਜਾਣਾ ਸੀ, ਮੈਂ ਤਾਂ ਤੇਲ ਚ ਧਿਆਨ ਰੱਖਿਆ। ਕਹਿੰਦੇ ਇਵੇਂ ਮਨ ਚ ਅਸੀਂ ਧਿਆਨ ਰੱਖਦੇ ਵੀ ਮਨ ਨਾ ਡੋਲ ਜੇ, ਅਸੀਂ ਦੁਨੀਆਂ ਦੇ ਰੰਗ ਰਾਜ ਚ ਰਹਿੰਦੇ ਹੋਏ ਨਿਰਲੇਪ ਰਹਿੰਦੇ ਹਾਂ। ਇਹ ਗੱਲ ਸੁਣ ਕੇ ਸੁਖਦੇਵ ਪੈਰੀ ਪੈ ਗਿਆ, ਕਹਿੰਦੇ ਵੀ ਅਜੇ ਵੇਲ ਨੀ ਮੈਨੂੰ ਜਗ ਕਰ ਲੈਣ ਦੇ। ਸੁਖਦੇਵ ਇੱਕ ਕਿਨਾਰੇ ਦੇ ਨਾਲ ਘੜਿਆ ਦਿੱਤਾ ਤੇ ਜਗ ਕਰਕੇ ਜਨਕ ਰਾਜਾ ਨੇ ਉਸ ਵੇਲੇ ਜੋ ਜਗ ਕੀਤਾ, ਸਾਰੀਆਂ ਪਤਾ ਇਹ ਕੰਧ ਦੇ ਉੱਤੋਂ ਦੀ ਸਟਾਈਆਂ ਸੁੱਕ ਦੇ ਜਿੱਥੇ ਖੂੰਜੇ ਖੜਾ ਸੀ ਇਹ ਸੁੱਕ ਦੇ ਉੱਤੇ ਸਾਰੀਆਂ ਪਤਲਾਂ ਪਈਆਂ ਤੇ ਪਿੱਤਲਾਂ ਚ ਲੋਗਿਆ। ਜਨ ਰਾਜ ਜਾਕਰ ਕਹਿੰਦਾ ਵੀ ਸੁੱਕ ਦੇ ਉਹ ਖੜਾ ਸੀ ਇੱਥੇ। ਕਹਿਣ ਲੱਗੇ ਜਦੋਂ ਪਤਲਾਂ ਉਹ ਤੇ ਡਿੱਗ ਪਈਆਂ, ਫਿਰ ਉਸ ਵੇਲੇ ਸੁਖਦੇਵ ਦਾ ਇਸ਼ਨਾਨ ਕਰਾ ਕੇ ਪਾਸ ਲਿਆਂਦਾ। ਉਸ ਵੇਲੇ ਬ੍ਰਾਹਮਣ ਪੁਣੇ ਦਾ ਮਾਨ ਟੁੱਟ ਗਿਆ ਸੀ। ਗੁਰੂ ਰਾਮਦਾਸ ਜੀ ਨੇ ਕਿਹਾ ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਧੂਰ ਲੈ ਲਾਵੇ ਗੋ, ਜੂਠਨ ਜੂਠ ਪਰੀ ਸਿਰ ਉੱਪਰ, ਖਿਨ ਮਨੁਆ ਤਿਲ ਨੰਡ ਲਾਵੇ। ਜੂਠਨ ਰਸੋਈ ਦੀ ਜੂਠੇ ਦੇ ਸਿਰ ਤੇ ਪਈ। ਜਦੋਂ ਮਨ ਹਕਾਗਰ ਕਰ ਲਿਆ ਉਸ ਵੇਲੇ ਜਨਕ ਰਾਜਨ ਫਿਰ ਉਪਦੇਸ਼ ਦਿੱਤਾ ਸੀ। ਇਸ ਪ੍ਰਕਾਰ ਸੁਖਦੇਵ ਜੀ ਵੀ ਲੀਨ ਹੋ ਗਏ ਮਨ ਕਰਕੇ ਪਰਮੇਸ਼ਰ ਦੇ ਰੰਗ ਵਿੱਚ, ਜਨਕ ਰਾਜਾ ਦੇ ਉਪਦੇਸ਼ ਕਰਕੇ।
ਜੀਉ ਏਕ ਅਰ ਸਗਲ ਸਰੀਰਾ,
ਇਹ ਭਾਈ ਸਰੀਰ ਸਾਰੇ ਅਨੇਕਾਂ ਹਨ ਤੇ ਜੀਵ ਚੇਤਨ ਕੋਈ ਹੈ, ਗਿਆਨ ਹੈ ਸਮਝ ਲੋ ਹਿਰਦੇ ਚ।
ਇਸ ਮਨ ਕੋ ਰਵ ਰਹੇ ਕਬੀਰ,
ਇਹਨੂੰ ਅਸੀਂ ਮਨ ਕਹਿੰਦੇ ਜਿਹੜਾ ਚੇਤਨ ਸਾਰਿਆਂ ਸਰੀਰਾਂ ਚ ਇੱਕੋ ਹੈ। ਉਹਦੇ ਚ ਕਬੀਰ ਸਾਹਿਬ ਜੀ ਕਹਿੰਦੇ ਅਸੀਂ ਰਵ ਰਹੇ ਹੈ, ਉਹ ਐਸਾ ਮਨ ਸਿਰੋਮਣੀ ਹੈ ਪਰਮੇਸ਼ਰ, ਤੁਸੀਂ ਉਸ ਵਿੱਚ ਲੀਨ ਹੋ ਜਾਓ। ਜੇ ਅਭੇਦ ਹੋਣਾ, ਜੰਮਣ ਮਰਨ ਤੋਂ ਰਹਿਤ ਹੋਣਾ, ਇਸ ਪ੍ਰਕਾਰ ਦਾ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਸਾਧ ਸੰਗਤ ਜੀ ਇਸ ਅਸ਼ਟਪਦੀ ਦੇ ਅੰਦਰ।
ਜੀਉ ਏਕ ਅਰ ਸਗਲ ਸਰੀਰਾ, ਇਸ ਮਨ ਕੋ ਰਵ ਰਹੇ ਕਬੀਰਾ।
ਜਿਵੇਂ ਸਾਧ ਸੰਗਤ ਜੀ ਸੂਰਜ ਇੱਕ ਹੁੰਦਾ ਹੈ ਤੇ ਹਜ਼ਾਰਾਂ ਘੜੇ ਪਾਣੀ ਦੇ ਭਰੇ ਹੁੰਦੇ ਹੈ, ਸਾਰਿਆਂ ਘੜਿਆਂ ਚ ਪ੍ਰਤਿਬਿੰਬ ਦਿਸਦਾ ਪ੍ਰਤਿਬਿੰਬਵਾਦੀਆਂ ਦੇ ਅਨੁਸਾਰ, ਐਂ ਦੇਹਾਂ ਦੇ ਅੰਦਰ ਜਿਹੜੇ ਘੜਿਆਂ ਦੀ ਨੀ ਆਈ ਹੈ, ਅੰਤਾਕਰਨ ਪਾਣੀ ਦੀ ਨੀ ਆਈ ਹੈ, ਕਾਮ ਕਰਨ ਤੇ ਚੇਤਨ ਦਾ ਪ੍ਰਤਿਬਿੰਬ ਸਾਧ ਸੰਗਤ ਜੀ ਇਹਦੇ ਚ ਪੈਂਦਾ। ਚੇਤਨ ਇੱਕ ਸੂਰਜ ਹੈ, ਉਹ ਦੇਹਾਂ ਦੇ ਅੰਦਰ ਹੈ, ਉਹਦਾ ਚੇਤਨ ਦਾ ਪ੍ਰਤਿਬਿੰਬ ਪੈ ਰਿਹਾ। ਉਹ ਸਿਰੋਮਣੀ ਚ ਕਬੀਰ ਸਾਹਿਬ ਜੀ ਕਹਿੰਦੇ ਸੀ ਰਚ ਰਹੇ ਹਾਂ ਗੋਬਿੰਦ
ਗੁਆਰੇਰੀ ਅਹਿਜਸ ਏਕ ਨਾਮ ਜੋ ਜਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾ ਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਅੰਤਰਜਾਮੀ ਗਰੀਬ ਨਵਾਲ ਪਦ ਪਾਵਨ ਭਗਤ ਵਛਲ ਸਾਹਿਬ ਕਬੀਰ ਜੀ ਦੀ ਅੰਮ੍ਰਿਤ ਰੂਪ ਬਾਣੀ ਗਰੀਬ ਨਵਾਜ ਜੀ ਗੁਰੂ ਅਰਜਨ ਸਾਹਿਬ ਜੀ ਉਚਾਰਨ ਕਰਦੇ ਹਨ। ਕੱਲ ਅਸ਼ਟਪਦੀ ਦੇ ਅੰਦਰ ਜੋ ਵਿਸ਼ੇ ਸੁੱਖ ਨੂੰ ਅਸੀਂ ਮੰਗਦੇ ਹਾਂ, ਉਹ ਸੁੱਖ ਤੋਂ ਸ਼ਿਵ ਜੀ ਤੇ ਬ੍ਰਹਮਾ ਆਦਿਕਾਂ ਨੇ ਵੀ ਭੈ ਕੀਤਾ ਹੈ। ਨਾਰਦ ਮੁਨੀ ਨੇ ਵੀ ਚੰਚਲਤਾ ਕਰਕੇ ਬਾਂਦਰ ਦਾ ਮੂੰਹ ਲਵਾ ਲਿਆ ਸੀ। ਸ਼ੇਸ਼ ਨਾਗ ਨੇ ਵੀ ਹੰਕਾਰ ਕੀਤਾ ਸੀ ਕਿ ਮੈਂ ਨਾਮ ਗਿਣ ਲਵਾਂਗਾ, ਪਰ ਨਾਮ ਗਿਣ ਨਹੀਂ ਸਕਿਆ। ਸੰਕਾਲ ਆਦਿਕਾਂ ਨੂੰ ਵੀ ਮਾਣ ਕੀਤਾ ਸੀ, ਆਪਣੇ ਪਿਤਾ ਨੂੰ ਉਸ ਵੇਲੇ ਮਸ਼ਕਰੀ ਕੀਤੀ ਕਿ ਤੂੰ ਦੱਸ ਮਨ ਜਿਹੜਾ ਹੈ ਇੰਦਰੀਆਂ ਤੋਂ ਅੰਤਰਮੁਖ ਹੋ ਕੇ ਕਿਵੇਂ ਟਿਕਦਾ, ਉੱਤਰ ਨਹੀਂ ਦੇ ਸਕਿਆ। ਇਸ ਪ੍ਰਕਾਰ ਹਉਮੈ ਵਕਾਰ ਜਿਹੜੇ ਹਨ ਇਹ ਦੁੱਖਦਾਇਕ ਹੀ ਹਨ। ਗੁਰਾਂ ਦੀ ਕਿਰਪਾ ਦੁਆਰਾ ਇਹਨਾਂ ਵਕਾਰਾਂ ਨੂੰ, ਹੰਕਾਰ ਨੂੰ ਜੈਦੇਵ ਜੀ ਨੇ, ਨਾਮਦੇਵ ਜੀ ਨੇ ਧਰਤੀ ਦੇ ਪ੍ਰੇਮ ਕਰਕੇ ਇਹਨਾਂ ਨੂੰ ਮੇਟ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ। ਇਹ ਜਿਹੜਾ ਸਿਰੋਮਣੀ ਪਰਮੇਸ਼ੁਰ ਦੀ ਜੋਤ ਹੈ ਅੰਦਰ, ਇਹਦੇ ਵਿੱਚ ਆਉਣਾ ਜਾਣਾ ਨਹੀਂ, ਜਿਹਦਾ ਭਰਮ ਚੱਲਿਆ ਗਿਆ ਉਹਨਾਂ ਸੱਚ ਸਰੂਪ ਨੂੰ ਪਛਾਣਿਆ ਹੈ। ਇਸ ਚੇਤਨ ਸਰੂਪ ਜੋ ਮਨ ਸਾਰਿਆਂ ਦਾ ਸਿਰੋਮਣੀ, ਉਹਦੀ ਰੂਪ ਰੇਖਾ ਦੇ ਕੋਈ ਨਹੀਂ ਹੈ। ਹੁਕਮ ਦੁਆਰਾ ਇਹ ਸੰਸਾਰ ਪੈਦਾ ਹੋਇਆ, ਹੁਕਮ ਨੂੰ ਜਦੋਂ ਬੁੱਝ ਲਵਾਂਗੇ ਤਾਂ ਉਸੇ ਵਿੱਚ ਲੀਨ ਹੋ ਜਾਏਗਾ। ਇਸ ਮਨ ਦਾ ਕੋਈ ਭੇਦ ਜਾਣੇ ਤੇ ਮਨ ਦੇ ਅੰਦਰ ਜੋ ਕੌਣ ਸਿਰੋਮਣੀ ਪਰਮੇਸ਼ੁਰ ਆਪ ਹੈ, ਇਹ ਜਦੋਂ ਮਨ ਵਾਸ਼ਨਾ ਵੱਲੋਂ ਲੀਨ ਹੋ ਜਾਂਦਾ ਹੈ, ਉਦੋਂ ਸੁਖ ਦਾ ਦਿਓ ਪ੍ਰਕਾਸ਼ ਹੁੰਦਾ ਹੈ। ਸੁਖਦੇਵ ਜੀ ਵੀ ਜਨਕ ਦੇ ਨਾਲ ਮਿਲ ਕਰਕੇ ਇਸ ਮਨ ਦੁਆਰਾ ਬ੍ਰਹਮ ਚ ਲੀਨ ਹੋਏ ਹਨ। ਸਾਰਿਆਂ ਦੇ ਜੀਵ ਚੇਤਨ ਇੱਕੋ ਹੈ, ਸਰੀਰ ਵੱਖੋ ਵੱਖਰੇ ਹੈ। ਜਿਸ ਪ੍ਰਕਾਰ ਸੂਰਜ ਦਾ ਪ੍ਰਤੀਬਿੰਬ ਹਜ਼ਾਰਾਂ ਘਰਿਆਂ ਚ ਪੈਂਦਾ ਹੈ, ਐ ਚੇਤਨ ਦਾ ਪ੍ਰਤੀਬਿੰਬ ਸਾਰਿਆਂ ਦੇ ਅੰਦਰ ਪੈਂਦਾ ਹੈ। ਇਹ ਸਿਰੋਮਣੀ ਪਰਮੇਸ਼ੁਰ ਜੀ ਕਬੀਰ ਸਾਹਿਬ ਜੀ ਅਸੀਂ ਕਹਿੰਦੇ ਰੱਖ ਰਹੇ ਹਾਂ। ਇਸ ਪ੍ਰਕਾਰ ਅਸ਼ਟਪਦੀ ਸੰਪੂਰਨ ਕੀਤੀ ਹੈ। ਹੁਣ ਅੱਗੇ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ।
ਗੌੜੀ ਗੁਆਰੇਰੀ ਅਹਿਨਸ ਏਕ ਨਾਮ ਜੋ ਜਾਗੇ।
ਪਰਮਜੀਤ ਸਿੰਘ ਜੀ ਇੱਧਰ ਅੱਗੇ ਹੋ ਕੇ ਬਹਿ ਜਾਓ, ਪੋਥੀਆਂ ਦੇ ਨਾਲ ਨੂੰ ਨਿਆਣੇ ਨੀ ਬਹਿਣਗੇ, ਇੱਥੇ ਨਾਲ ਨੂੰ ਇੱਥੇ।
ਅਹਿਨਸ ਏਕ ਨਾਮ ਜੋ ਜਾਗੇ,
ਰਾਤ ਨੇ ਜੋ ਇੱਕ ਪਰਮੇਸ਼ੁਰ ਦੇ ਨਾਮ ਵਿੱਚ ਜਾਗ ਪਏ ਹਨ, ਹੋ ਜਾ ਉਹਦੇ ਪੋਥੀ ਦੇ ਨਾਲ ਨੂੰ। ਰਾਜ ਨੇ ਜੋ ਇੱਕ ਪੁਰਸ਼ ਇੱਕ ਪਰਮੇਸ਼ੁਰ ਦੇ ਨਾਮ ਵਿੱਚ ਸਾਹਿਬ ਕਬੀਰ ਜੀ ਕਹਿੰਦੇ ਹਨ ਗਿਆਨ ਅਵਸਥਾ ਜਾਗ ਪਏ ਹੈ, ਵਿਦਿਆ ਦੀ ਨੀਂਦ ਜਿਨ੍ਹਾਂ ਦੀ ਹਟ ਗਈ ਹੈ।
ਕੇਤਕ ਸਿੱਧ ਭਏ ਲਿਵ ਲਾਗੇ,
ਉਹ ਕਿਤਨੇ ਪੁਰਖ ਰਿਧੀਆਂ ਸਿੱਧੀਆਂ ਦੇ ਮਾਲਕ ਹੋ ਗਏ, ਕਿਤਨੇ ਕਿ ਸਿੱਧ ਮੁਕਤ ਹੋ ਗਏ ਜਿਨ੍ਹਾਂ ਨੇ ਲਿਵ ਨੂੰ ਲਗਾਉਣਾ ਕੀਤਾ, ਮਹਾਰਾਜ ਲਿਵ ਲੱਗ ਗਈ ਹੈ ਜਿਨ੍ਹਾਂ ਦੀ।
ਰਹਾਉ ਸਾਧਕ ਸਿੱਧ ਸਗਲ ਮੁਨ ਹਾਰੇ,
ਮਹਾਰਾਜ ਸਿੱਧ ਕੀ ਰਿਧੀਆਂ ਸਿੱਧੀਆਂ ਵਾਲੇ ਕਹਿੰਦੇ ਨਾ ਭਈ, ਉਹ ਪਰਮੇਸ਼ਵਰ ਐਸਾ ਹੈ ਸਾਧਨਾ ਕਰਨ ਵਾਲੇ ਸਾਧਕਪਣੇ ਦਾ ਹੰਕਾਰ ਕਰਕੇ, ਸਿੱਧ ਸਿੱਧੀਆਂ ਦੇ ਬਲ ਕਰਕੇ, ਸਾਰੇ ਖੋਜ ਕਰਕੇ, ਮੁਨੀ ਮਨਨਸੀਲ ਆਪਣੇ ਆਪ ਨੂੰ ਕਹਾਉਣ ਵਾਲੇ ਸਭ ਹਾਰ ਚੁੱਕੇ ਹਨ।
ਏਕ ਨਾਮ ਕਲਪ ਤਰ ਤਾਰੇ,
ਪਰਮੇਸ਼ਵਰ ਦੇ ਨਾਮ ਦੀ ਮਹਿਮਾ, ਪਰਮੇਸ਼ਵਰ ਦੇ ਸਰੂਪ ਦੀ ਮਹੱਤਤਾ ਨਹੀਂ ਜਾਣੀ ਜਾ ਸਕਦੀ। ਇੱਕ ਪਰਮੇਸ਼ਵਰ ਦਾ ਐਸਾ ਨਾਮ ਹੈ ਕਲਪ ਤਰ ਤਾਰੇ, ਜਿਵੇਂ ਕਲਪ ਤਰ ਬਿਰਸ਼ ਹੁੰਦਾ, ਮਨ ਦੀਆਂ ਕਾਮਨਾ ਪੂਰੀਆਂ ਕਰਨ ਵਾਲਾ ਹੁੰਦਾ ਹੈ, ਜਿਵੇਂ ਤਾਰੇ ਤਾਰਨ ਵਾਲਾ ਜਹਾਜ਼ ਹੁੰਦਾ ਹੈ। ਐ ਮਹਾਰਾਜ ਦਾ ਨਾਮ ਜਹਾਜ਼ ਹੈ, ਤਰਨ ਵਾਸਤੇ ਤਾਂ ਜਹਾਜ਼ ਦੀ ਨਹੀਂ ਆਈ ਹੈ ਤਾਰਨ ਵਾਸਤੇ, ਅਤੇ ਕਾਮਨਾ ਪੂਰੀਆਂ ਕਰਨ ਵਾਸਤੇ ਕਲਪ ਤਰ ਬਿਰਸ਼ ਦੀ ਨਹੀਂ ਆਈ ਹੈ। ਕਲ ਸੁੰਦਰ ਹੈ, ਪੱਤਰ ਬਵਾਣ ਦੀ ਨਹੀਂ ਆਈ ਹੈ ਸਾਰਿਆਂ ਨੂੰ ਉੱਚੇ ਸਰੂਪ ਵਿੱਚ ਚੜਾਉਣ ਵਾਲਾ, ਅਤੇ ਤਾਰੇ ਜਹਾਜ਼ ਦੀ ਨਹੀਂ ਆਈ ਹੈ ਤਾਰਨ ਵਾਲਾ। ਪਾਠ ਕਲਪ ਤਰ ਪਾਠ ਹੀ ਕਰਨਾ ਹੈ।
ਜੋ ਹਰ ਹਰੇ ਸੋ ਹੋਏ ਨਾ ਆਨਾ,
ਜੋ ਹਰ ਹਰੇ ਸੋ ਹੋਏ ਨਾ ਆਨਾ, ਜੋ ਹਰੀ ਦੇ ਨਾਮ ਕਰਕੇ ਸਾਧ ਸਿੰਘ ਜੀ ਹਰੇ ਭਰੇ ਹੋ ਗਏ, ਉਹ ਆਣ ਕੀ ਸੁੱਕਣਾ, ਹਰੇ ਹੋਣ ਤੋਂ ਸੁੱਕਣਾ ਵੱਖਰਾ ਹੁੰਦਾ ਨਾ, ਫਿਰ ਉਹਨਾਂ ਨੂੰ ਕਾਮ ਕ੍ਰੋਧ ਦਾ ਸੋਕਾ ਨਹੀਂ ਲੱਗੇਗਾ। ਅਤੇ ਜੋ ਹਰੀ ਦੇ ਨਾਮ ਕਰਕੇ ਹਰੀ ਦਾ ਰੂਪ ਹੀ ਹੋ ਗਏ ਹੈ, ਸੋ ਹੋਏ ਨਾ ਆਨਾ, ਉਹ ਆਣ ਦੁਆਇਤ ਰੂਪ ਹੋ, ਪਰਪੰਚ ਦੇ ਵੀ ਜੰਮਣ ਮਰਨ ਵਾਲੇ ਜੀਵ ਭਾਵ ਨੂੰ ਨਹੀਂ ਪ੍ਰਾਪਤ ਹੁੰਦੇ।
ਕਹਿ ਕਬੀਰ ਰਾਮ ਨਾਮ ਪਛਾਣ,
ਸਾਹਿਬ ਕਬੀਰ ਜੀ ਕਹਿੰਦੇ ਨੇ ਇਸ ਪ੍ਰਕਾਰ ਜਿਨ੍ਹਾਂ ਨੂੰ ਭਾਈ ਰਾਮ ਜੋ ਰਮੰਤੀ ਰਾਮਾ ਰਮਿਆ ਹੋਇਆ ਰਾਮ ਹੈ, ਇਸ ਦੇ ਨਾਮ ਪ੍ਰਸਿੱਧ ਨੂੰ ਪਛਾਣ ਲਿਆ ਹੈ, ਜਾਣ ਲਿਆ ਜਪ ਕੇ।
ਗੌੜੀ ਧੀ ਸੋਰਠ ਭੀ ਰੇ ਜੀ ਨਲਾਜ ਲਾਜ ਤੋਹੇ ਨਾਹੀ,
ਸਾਹਿਬ ਕਬੀਰ ਜੀ ਨਾਲੇ ਗੌੜੀ ਰਾਗਣੀ ਨਾਲੇ ਸੋਰਠੀ ਰਾਗਣੀ ਇਹ ਇਕੱਠੀਆਂ ਹੀ ਉਚਾਰਨ ਕਰਦੇ ਹਨ ਦੋਹਾਂ ਨੂੰ ਮੇਲ ਕਰਕੇ। ਕੋਈ ਪੁਰਖ ਸੀ ਸਾਧ ਸੰਗੇ ਜੀ, ਉਹ ਗਰੀਬ ਹੋ ਗਿਆ, ਪਰਮੇਸ਼ਵਰ ਦੀ ਭਗਤੀ ਕਰਨ ਵੱਲੋਂ ਉਹਦਾ ਮਨ ਮੁੜ ਗਿਆ। ਕਿਸੇ ਆਦਮੀ ਨੇ ਕਿਹਾ ਤੂੰ ਸ਼ਿਵ ਜੀ ਦੀ ਉਪਾਸ਼ਨਾ ਕਰਿਆ ਕਰ, ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਜਾਣਗੇ। ਉਹ ਸ਼ਿਵਜੀ ਦਾ ਉਪਾਸ਼ਕ ਹੋ ਗਿਆ। ਦਸਮ ਪਾਤਸ਼ਾਹ ਲਿਖਿਆ ਰੁਦਰ ਭਗਤ ਜਗ ਮਾ ਸੋਕੇ ਦਿਵ ਸਦਾ ਪਰੇ, ਮਰੇ ਫਿਰੇ ਆਵੇ ਜਾ ਫਲ ਕਿਸ ਲਹਿਣ ਮੁਕਤ ਕੋ। ਰੁਦਰ ਦੀ ਭਗਤੀ ਵਾਲਿਆਂ ਦੇ ਪਦਾਰਥ ਸਾਧਕ ਦਾ ਬਹੁਤ ਹੋ ਜਾਂਦੇ ਹੈ, ਮਰਦੇ ਜਾਂਦੇ ਰਹਿੰਦੇ, ਮੁਕਤੀ ਦਾ ਫਲ ਨਹੀਂ ਪ੍ਰਾਪਤ ਹੋ ਕਰ ਸਕਦੇ। ਸੁਣ ਪੂਪ ਦੀਆਂ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਿਤ ਹੈ ਮੁਕਤ ਫਲ ਪ੍ਰਾਪਤ ਹੈ ਭਗਵੰਤ। ਇਹ ਪ੍ਰਿਸ਼ਤ ਰਾਜੇ ਨੂੰ ਭਾਗਵਤ ਦੇ ਵਿੱਚ ਕਲਗੀਧਰਨ ਭਾਗਵਤ ਦਾ ਉਲਫਾ ਕੀਤਾ ਹੈ, ਉੱਥੇ ਕ੍ਰਿਸ਼ਨਾ ਅਵਤਾਰ ਦੇ ਅੰਦਰ ਪ੍ਰਿਸ਼ਤ ਰਾਜੇ ਦੇ ਨਾਲ ਸੁਖਦੇਵ ਦੀ ਚਰਚਾ ਹੋਈ ਹੈ। ਇਹ ਪਰਮੇਸ਼ਵਰ ਦੀ ਭਗਤੀ ਨੂੰ ਵੱਡਾ ਦੱਸਿਆ ਹੈ, ਸ਼ਿਵਜੀ ਦੀ ਭਗਤੀ ਨੂੰ ਜੰਮਣ ਮਰਨ ਚ ਆਉਣ ਵਾਲਾ ਦੱਸਿਆ ਹੈ। ਉੱਥੇ ਇਹ ਸ਼ਿਵਜੀ ਦਾ ਉਪਾਸ਼ਕ ਬਣ ਗਿਆ ਪਦਾਰਥ ਦੀ ਇੱਛਾ ਨੂੰ ਲੈ ਕੇ, ਤੇ ਕਬੀਰ ਸਾਹਿਬ ਦੇ ਕੋਲੇ ਆ ਗਿਆ। ਕਹਿੰਦੇ ਜੀ ਅਸੀਂ ਤਾਂ ਹੁਣ ਪਰਮੇਸ਼ਵਰ ਦੀ ਭਗਤੀ ਛੱਡਤੀ, ਸ਼ਿਵ ਜੀ ਦੀ ਉਪਾਸ਼ਨਾ ਕਰਦੇ ਹੁੰਦੇ ਹਾਂ, ਕਿ ਸਾਨੂੰ ਬਹੁਤ ਸਾਰੇ ਪਦਾਰਥ ਸ਼ਿਵ ਜੀ ਦੀ ਉਪਾਸ਼ਨਾ ਕਰਕੇ ਪ੍ਰਾਪਤ ਹੋ ਜਾਂਦੇ ਹੈ। ਤਾਂ ਸੁਣ ਕੇ ਸਾਹਿਬ ਕਬੀਰ ਜੀ ਕਹਿੰਦੇ ਹਨ
ਅਰੇ ਜੀ ਨਲਜ ਲਾਜ ਤੋਹੇ ਨਾਹੀ,
ਹੇ ਲੱਜਿਆ ਤੋਂ ਰਹਿਤ ਜੀਵ, ਹੇ ਭਾਈ ਤੂੰ ਸ਼ਰਮ ਤੋਂ ਰਹਿਤ ਹੈ, ਤੈਨੂੰ ਲੱਗਿਆ ਨਹੀਂ ਆਉਂਦੀ ਉਸ ਪਰਮੇਸ਼ਰ ਨੂੰ ਛੱਡ ਦਿੱਤਾ ਹੈ। ਪਰਮੇਸ਼ਰ ਨੂੰ ਤਿਆਗ ਦਿੱਤਾ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਚੇਤਨ ਹੈ, ਤੇ ਕਿਸ ਵਾਸਤੇ ਹੋਰ ਨਾ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਾਸਤੇ ਜਾਣਾ ਹੈ ਕਿਤੇ।
ਰਹਾਉ ਜਾਕੋ ਠਾਕੁਰ ਉੱਚਾ ਹੋਈ,
ਇਹ ਭਾਈ ਜਿਹੜਾ ਰਾਜੇ ਦਾ ਸੇਵਕ ਹੋਵੇ ਉਹ ਨੌਕਰਾਂ ਦਾ ਜਾ ਕੇ ਮਜ਼ਦੂਰ ਬਣ ਜਾਓ ਚੰਗਾ ਨਹੀਂ ਲੱਗਦਾ, ਸਜਦਾ ਨਹੀਂ ਹੈ। ਇਸੇ ਪ੍ਰਕਾਰ ਜੀ ਦਾ ਠਾਕੁਰ ਪਰਮੇਸ਼ਰ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ, ਉੱਚਾ ਉਹ ਪਰਮੇਸ਼ਰ ਹੋਵੇ।
ਸੋ ਜਨ ਪਰ ਘਰ ਜਾਤ ਨਾ ਸੋਹੀ,
ਉਹ ਜਨ ਭਾਈ ਕਦੇ ਲਾਲਾ ਵਾਲੇ ਨੂੰ ਜਾ ਮੰਨੇ, ਕਦੇ ਸੁਲਤਾਨ ਦਾ ਰੋਡ ਦੇ ਦੇਵੇ, ਕਦੇ ਗੁੱਗੇ ਦੀ ਨੌਵੀਂ ਰੱਖ ਲਵੇ, ਕਦੇ ਕੁਝ ਕਰਦਾ ਫਿਰੇ, ਕਦੇ ਕੁਝ ਕਰਦਾ ਫਿਰੇ, ਇਸ ਤਰ੍ਹਾਂ ਧੜਕਦਾ ਫਿਰੇ, ਕਦੇ ਮਟੀਆਂ ਅੱਗੇ ਜਾ ਕੇ ਕੜਾਹੀਆਂ ਤੇ ਰੱਖਦਾ ਫਿਰੇ, ਧੂਪਾਂ ਤਖਾਉਂਦਾ ਫਿਰੇ, ਉਹ ਚੰਗਾ ਨਹੀਂ ਹੁੰਦਾ। ਸੋ ਹਜ਼ੂਰ ਫਰਮਾਉਂਦੇ ਹਨ
ਸੋ ਜਨ ਪਰ ਘਰ ਜਾਤ ਨਾ ਸੋਹੀ,
ਠਾਕੁਰ ਏਡਾ ਉੱਚਾ ਪਰਮੇਸ਼ਰ ਮਾਲਕ ਹੋਵੇ ਉਹ ਪਰਾਇਆ ਘਰਾਂ ਚ ਦੇਵੀ ਦੇਵਤਿਆਂ ਦੀ ਉਪਾਸ਼ਨਾ ਕਰਦਾ ਫਿਰੇ, ਉਹ ਸੋਭਾ ਨਹੀਂ ਪਾਉਂਦਾ ਹੈ। ਜਿਵੇਂ ਰਾਜੇ ਦਾ ਸੇਵਕ ਹੋ ਕੇ ਦੂਸਰਿਆਂ ਦੇ ਕੋਲੇ ਮੰਗਦਾ ਚੰਗਾ ਨਹੀਂ ਲੱਗਦਾ, ਇਵੇਂ ਪਰਮੇਸ਼ੁਰ ਦਾ ਸੇਵਕ ਹੋ ਕੇ ਫਿਰ ਹੋਰਨਾਂ ਦੇਵਤਿਆਂ ਦੀ ਆਸ ਕਰੇ, ਨਰਕ ਚ ਹੀ ਪੈਂਦਾ ਹੈ, ਮੁਕਤ ਨਹੀਂ ਹੋ ਸਕਦਾ, ਉਹਨੂੰ ਕੋਈ ਵੀ ਰੱਖ ਨਹੀਂ ਸਕਦਾ ਹੈ।
ਸੋ ਸਾਹਿਬ ਰਹਿਆ ਭਰਪੂਰ,
ਕਹਿੰਦੇ ਜੀ ਉਸ ਪਰਮੇਸ਼ੁਰ ਨੇ ਮੇਰੀ ਇੱਛਾ ਨਹੀਂ ਪੂਰੀ ਕੀਤੀ। ਤਾਂ ਕਹਿੰਦੇ ਨੇ ਕਬੀਰ ਜੀ ਉਹ ਸਹਿਬ ਮਾਲਕ ਤਾਂ ਸਾਰੇ ਭਰਪੂਰ ਵਿਆਪਕ ਹੋ ਰਿਹਾ ਹੈ, ਸਭਨਾ ਦੇ ਪੇਟਾਂ ਦੇ ਤਾਂ ਪੂਰਤ ਕਰਨ ਵਾਲਾ ਹੈ।
ਸਦਾ ਸੰਗ ਨਾਹੀ ਹਰ ਦੂਰ,
ਇਹ ਭਾਈ ਉਹਦਾ ਸਦਾ ਸਦਾ ਸੰਗੀ ਹੈ ਪਰਮੇਸ਼ੁਰ, ਉਹ ਕਦੇ ਦੂਰ ਨਹੀਂ ਹੁੰਦਾ ਪਰਮੇਸ਼ੁਰ, ਸਰਬ ਥਾਵਾਂ ਵਿੱਚ ਉਹ ਵਿਆਪਕ ਹੈ।
ਕਬਲਾ ਚਰਨ ਸਰਨ ਹੈ ਜਾ ਕੇ,
ਇਹ ਪਿਆਰਿਆ ਕਬਲਾ ਲਕਸ਼ਮੀ ਜਿਸ ਮਹਾਰਾਜ ਦੇ ਚਰਨਾਂ ਦੀ ਸ਼ਰਨ ਵਿੱਚ ਹੈ।
ਕਹੋ ਜਨ ਕਾ ਨਾਹੀ ਕਰਤਾ,
ਕਹੋ ਜਨ ਪੁਰਖ ਕਿਹੜੀ ਵਸਤੂ ਨਹੀਂ ਉਸਦੇ ਘਰ ਚੋਂ ਪ੍ਰਾਪਤ ਹੁੰਦੀ, ਉਸਦੇ ਦਰ ਚੋਂ ਸਭ ਕੁਝ ਪ੍ਰਾਪਤ ਹੋ ਜਾਂਦਾ, ਘਰ ਵਿੱਚੋਂ ਜੋ ਵੀ ਸ਼ਰਨ ਆਵੇ ਸੋ ਉਹਨੂੰ ਸਭ ਕੁਝ ਲਾਭ ਪ੍ਰਾਪਤ ਹੁੰਦਾ ਹੈ।
ਸਭ ਕੋ ਕਹਿ ਜਾਸ ਕੀ ਬਾਤ,
ਜਿਸ ਨੂੰ ਸਾਰੇ ਵੇਦਾਂ ਸ਼ਾਸਤਰਾਂ ਵਾਲੇ ਰਿਸ਼ੀ ਮੁਨੀ ਪੀਰ ਪਕੰਬਰ ਦੇਵਤੇ ਜਿਸ ਪਰਮੇਸ਼ੁਰ ਦੀ ਜਸ ਦੀ ਬਾਤ ਸਾਰੇ ਕਹਿੰਦੇ ਹਨ।
ਸੋ ਸਮਰੱਥ ਨਿਜ ਪਤ ਹੈ ਦਾਤਾ,
ਉਹ ਭਾਈ ਸਰਬ ਕਲਾ ਸਮਰੱਥ ਹੈ, ਜੋ ਚਾਹੇ ਕਰ ਸਕਦਾ ਹੈ, ਨਿਜ ਆਪ ਸਾਰਿਆਂ ਦਾ ਪਤੀ ਹੈ ਤੇ ਸਾਰਿਆਂ ਨੂੰ ਦਾਤ ਦੇਣ ਵਾਲਾ ਹੈ।
ਕਹਿ ਕਬੀਰ ਪੂਰਨ ਜਗ ਸੋਈ,
ਕਬੀਰ ਸਾਹਿਬ ਜੀ ਕਹਿੰਦੇ ਪੂਰਨ ਪੁਰਖ ਉਹ ਹੈ, ਪੂਰਨ ਗਿਆਨਵਾਨ ਉਹ ਹੈ, ਉਹ ਪੂਰਨ ਪੁਰਖ ਹੈ ਜਗਤ ਦੇ ਵਿੱਚ,
ਜਾ ਕੇ ਹਿਰਦੈ ਅਵਰ ਨਾ ਹੋ,
ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਨਾ ਹੋਵੇ। ਇੱਕ ਵਾਹਿਗੁਰੂ ਦੀ ਓਟ ਰੱਖੇ, ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨੀ ਆਨਿਓ, ਉਹ ਪੂਰਨ ਹਨਗੇ, ਸਾਰੇ ਅਧੂਰੇ ਹੈ ਬਾਕੀ, ਜਿਨ੍ਹਾਂ ਨੇ ਪਰਮੇਸ਼ੁਰ ਦੀ ਓਟ ਨਹੀਂ ਰੱਖੀ, ਐਵੇਂ ਹੋਰਨਾਂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਭਟਕਦੇ ਫਿਰਦੇ ਹਨ। ਸੰਪੈ ਕੋ ਈਸ਼ਰ ਤੇ ਆਈ ਹੈ, ਸੰਪੈ ਪੁਰ ਲਿਖੇ ਕੀ ਪਾਈ ਹੈ, ਸ਼ਿਵ ਜੀ ਦੀ ਉਪਾਸ਼ਨਾ ਇੱਕ ਗਰੀਬ ਸੀ ਪੁਰਸ਼ ਉਸ ਨੇ ਕੀਤੀ, ਅਤੇ ਇੱਕ ਇਸਤਰੀ ਸੀ ਉਹਦੀ, ਇੱਕ ਪੁੱਤਰ ਸੀ, ਤਿੰਨੇ ਸ਼ਿਵ ਜੀ ਦੀ ਉਪਾਸ਼ਨਾ ਕਰਦੇ ਆ, ਬਹੁਤ ਗਰੀਬ ਸਨ। ਉਹਨਾਂ ਦੇਖ ਕੇ ਪਾਰਵਤੀ ਨੂੰ ਤਰਸ ਕੀਤਾ ਕਿ ਹੇ ਸ਼ਿਵ ਇਹਨਾਂ ਗਰੀਬਾਂ ਨੂੰ ਕੁਝ ਦਾਨ ਦੇ। ਸ਼ਿਵ ਜੀ ਕਹਿਣ ਲੱਗਾ ਪਾਰਵਤੀ ਇਹਨਾਂ ਨੂੰ ਲੈਣਾ ਨੀ, ਕੁਝ ਇਹਨਾਂ ਦੇ ਕਰਮਾਂ ਚ ਨਹੀਂ ਹੈ। ਕਹਿੰਦੇ ਤੁਸੀਂ ਤਾਂ ਬਖਸ਼ ਲਿਓ। ਕਹਿੰਦੇ ਚੰਗਾ ਅਸੀਂ ਬਖਸ਼ ਦਿੰਦੇ ਹਾਂ। ਪਹਿਲਾਂ ਉਹਨਾਂ ਦੀ ਜਿਹੜੀ ਮਾਤਾ ਸੀ ਉਹ ਬੱਚੇ ਦੀ ਉਹ ਸਿੱਖ ਤਪੀਏ ਦੀ ਇਸਤਰੀ ਉਹਦੇ ਕੋਲੇ ਕਹਿੰਦੇ ਵਰ ਮੰਗੋ। ਕਹਿਣ ਲੱਗੀ ਜੀ ਮੇਰਾ ਸੁੰਦਰ ਸਰੂਪ ਹੋ ਜਾਵੇ ਤੇ ਮੈਂ ਨੌਜਵਾਨ ਹੋ ਜਾਵਾਂ ਬਿਰਧ ਹੈ। ਇਸ ਨੂੰ ਸ਼ਿਵ ਜੀ ਨੇ ਕਿਹਾ ਤਥਾ ਅਸਤੂ, ਅੱਛਾ ਤੈਨੂੰ ਮੈਂ ਵਰਤਾ, ਤੂੰ ਨੌਜਵਾਨ ਹੋ ਜਾ ਸੁੰਦਰ ਸਰੂਪ ਵਾਲੀ। ਉਹਨਾਂ ਚੋਂ ਰਾਜਾ ਇੱਕ ਸ਼ਿਕਾਰ ਖੇਲਦਾ ਆਇਆ ਸੀ, ਕਹਿੰਦਾ ਤੈਨੂੰ ਨਾ ਤਪੀਆਂ ਤੋਂ ਕੀ ਲੈਣਾ, ਚੱਲ ਤੈਨੂੰ ਮੈਂ ਪਟਾਣੀ ਬਣਾਵਾਂ। ਇਹ ਸੁਣ ਕੇ ਉਹਦੇ ਘੋੜੇ ਦੇ ਉੱਤੇ ਬੈਠ ਗਈ ਮਗਰ ਤੇ ਤਪੀਏ ਕੋਲੇ ਗਿਆ ਇਹਦੇ ਕੋਲੇ। ਸ਼ਿਵ ਜੀ ਕਹਿੰਦਾ ਵਰ ਮੰਗ। ਕਹਿੰਦਾ ਸ਼ਿਵ ਜੀ ਤੈਥੋਂ ਕੀ ਮੰਗਣਾ ਹੈ, ਮੇਰੀ ਇਸਤਰੀ ਗੁਆਚੀ ਤੈ। ਚੰਗਾ ਕਹਿੰਦਾ ਵੀ ਜੇ ਵਰਦਨਾ ਸੂਰੀ ਬਣ ਜੇ ਤਾਂ ਵਰਦੇ ਤਾਂ ਕਹਿੰਦੇ ਸੂਰੀ ਬਣ। ਜਦੋਂ ਸੂਰੀ ਬਣੀ ਵੇਖੀ ਰਾਜੇ ਨੂੰ ਬੁਲਾ ਜਾਣ ਕੇ ਪਿੱਛੇ ਚਲਾ ਕੇ ਮਾਰੀ। ਇੱਧਰ ਫਿਰ ਪੁੱਤਰ ਦੇ ਮੋਹ ਵੱਲ ਨੂੰ ਇਹ ਆਈ ਤੇ ਉਧਰ ਪੁੱਤਰ ਜਿਹੜਾ ਸੀ ਕਹਿਣ ਲੱਗਾ ਮਹਾਰਾਜ ਸੂਰੀ ਬਣੀ ਮੇਰੀ ਮਾਂ ਹੀ ਰਹਿ ਜੇ ਉਹੀ ਜੀ ਬਣ ਜੇ। ਇਉਂ ਤਿੰਨਾਂ ਨੇ ਵਰ ਵੀ ਲਿਆ ਸ਼ਿਵਜੀ ਤੋਂ ਪਰ ਫਲ ਨਾ ਕੁਛ ਪ੍ਰਾਪਤ ਹੋ ਸਕਿਆ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਪੂਰਨ ਪੁਰਖ ਹੋਇਆ ਜਿਹੜਾ ਪਰਮੇਸ਼ੁਰ ਤੇ ਓਟ ਰੱਖੇ,
ਜਾ ਕੇ ਹਿਰਦੈ ਅਵਰ ਨਾ ਹੋ,
ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ੁਰ ਤੋਂ ਬਗੈਰ ਅਵਰ ਹੋਰ ਕੋਈ ਨਾ ਹੋਵੇ। ਇੱਕ ਪਰਮੇਸ਼ੁਰ ਦੀ ਟੇਕ ਜਿਨ੍ਹਾਂ ਦੇ ਹਿਰਦੇ ਚ ਹੋਵੇ ਪੂਰਨ ਪੁਰਖ ਹੁੰਦਾ ਹੈ।